उस वेले का खात्मा होगा, लेकिन वाहगुरु ने याद जिस तरह के नाल विचार करके थोनू दसाया गया इस तरह करनी। चित की एकाग्रता हो फिर प्यार हो, प्यार दे नाल उन्हें याद करो, वो याद शक्ति वाहगुरु के नाल जोड़ देंगी। नामदेव जी के पास त्रिलोचन भगत आया, 72 बारी दर्शन होने सुने कि प्रभु ने 72 बारी दर्शन दिते नामदेव ने, उसकी भगती का की ढंग है जानने वास्ते। जदों आउंदा नामदेव जी के पास, नामदेव चंदे छापन लगे ने, देखिया उन्हें भी ये तो भजन नहीं करता, माला नहीं फेरता, कोई समाधि लाई नहीं बैठा, यह तो ठप 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 करी जाता चंदिया के उत्ते, मेहना मारिया तर्क की, मामा माया मोया कहे त्रिलोचन मीत, काहे छीपो छाए लो हमना न रोची। आ सारा दिन सवेर तो ठप ठप करना, रात सही तू राव राम दे नाल चित क्यों नहीं लाउंदा। नामदेव जी हस पे, कह लगे मामा कहे त्रिलोचना मुख ते राम संभाल, हाथ पाओ कर काम सब चीत निरंजन ना, कहते चित रख तू निरंजन ना। कहना नामदेव चित एक है कि दो ने, कहता है महाराज कहते एक ही है, फिर कहते चित तेरा ठप्पिया च होगा तो रब नाल होगा। वो कहते नहीं गल, चित दे विच जिहड़ी डूंगी चीज चली जाती है ना, वह भी याद नहीं भुलती, किसी मां का पुत्र किसी बेटा च पिया हो, खाऊगी पीऊगी कम करूगी सब कुछ करूगी, लेकिन वो याद तो एक सेकेंड वास्ते बच्चा नहीं भुलेगा, क्योंकि वह चित बच्चे दे विच चलिया गया। किसी के दुश्मन हो गए सिर के उत्ते चढ़िया है, खतरा हो गए अपनी जान का, खावेगा पीवेगा कम करेगा बोलेगा चलेगा, चित कित्थे रहेगा? आए दाले देखा भी हुण आ गया, गोली ना मार दे कि ना मार दे कि ना मार दे। कहते इसे तरह त्रिलोचन जी, असी अपने मन में प्यार की डोरी के नाल परमेश्वर नाल बन दिता। हुण कहते मन तो असी कम लैने संसार का, क्योंकि कम भी करना है, यह भी जरूर करना है, संसार च असी रहने, लेकिन असी यह रेंदे हुए फिर भी असी चित जिहड़ा परमेश्वर दे नाल रखदे आ, हाथ पाओ कर काम सब चीत निरंजन दा। कहिंदे इह किवें हो सकदा? कहिंदे तुहानूं कुछ मिसालां दे के दसदे आ कि एक बच्चा कागज लिआउंदा, लिया के एक गुड्डी बना लैंदा, आकाश दे विच धागा हथ च फड़ के चढ़ा दिंदा, उहदे 5-7 दोस्त ने ते दोस्त आ के उहदे नाल गल्लां करदे ने, परले पासे गुड्डी होर उड़दी है, वह गुड्डी उड़ती है तो वह बचा भी कितने पेचा ना पा लवे, कित मेरी गुड्डी जी गोता ना खा जाए, गल्ला भी करी जाता है तो झुमके भी मारी जाता है, इस तरह के नाल कहना।
Thank you.
बैठ के नहीं भगती हो करती, भगती काम है मन का। अखा नीच के बैठ दो मन उडारियां मारी जाता, कहदी भगती है कहदा नाम है। कह लगे होर किवें हुंदा, कहिंदे तलोचन जी हथा नाल काम करो, चित ने मन जपना, चित नूं परमेश्वर वल लाओ। देखो मिसाल है, एक बच्चा लियांदा आमी ले कागज, काटी ले गुड्डी, आकाश मधे परमाई ले, पांच जना से बात बताऊगा की दसो डोरी रखे ले, चित च तां डोरी रहिंदी है, उधरों तो बेखबर नहीं हुंदा। इसे तरह नाल जिहदा मन बिन्निया गया राम दे नाम नाल, मन राम नामा बेहदी ले, एक तां हुंदा एवें ही बिन्निया ताजे है नहीं। जिन्हां दा बिन्निया गया उन्हां दी अवस्था होर हुंदी है। इस तरह नाल कहंदे लगदी सार कहिंदे कलेजे विच छेक पै गया। इको शब्द सुनिया कबीर साहब ने, लम्मा पिया रामानंद दा पैर लग्या, ठोकर लगी मोढे तो फड़ के उठा लिया, कहिंदे उठ राम के कौ राम। इको बारी के इको बारी कहण ना की होया, कहिंदे मेरे तो छेक पै गया, हुण राम राम कहण तो नहीं मैं हटदा। कहन नामदेव जी कहन लगे, भगत जी त्रिलोचन जी मन भिन्न हो जाना चाहिए नामदेव नाल, जिहदा मन भिन्निया गया ओहदी अवस्था तैनूं दसदे आ, मन राम नामा बेहदी आले। फिर वेखो कहिंदे एक गहने बनाउण वाला गहने बना रहा स्वर्णकार, ओहदे नाल बीबियां आ के गल्लां करदियां, भाई गल्लां करदे आ वी इहो जिहा बनाउणा, आह डिजाइन बनाउणा, अख चक के भी देख लैंदा लेकिन हथ जिहड़े होंदे ओह ठक ठक करी जांदे। ऐसा जैसे कनक कला चित मांडी वाले, कनक वाला जिहड़ा गहने बनाउंदा है चित दे विचों गहना समाया होया, गल्लां बातां भी करदा है। तीसरा कहिंदे आनी ले कुंभ पराई ले उदक, बीबियां पानी लैण वास्ते चलियां गईयां, ਪਿੰਡ ਦੇ ਸ਼ਹਿਰ ਦੇ ਸਰੋਵਰ ਵਿੱਚੋਂ ਪਾਣੀ ਭਰ ਲਿਆ, ਘੜੇ ਭਰ ਲਏ, ਖੂਹ ਤੋਂ ਭਰ ਲਿਆ, ਤੇ ਇੱਕ ਤਰ੍ਹਾਂ ਸਿਰ ਤੇ ਹੈ, ਦੂਜਾ ਉਹਦੇ ਉੱਤੇ ਹੈ, ਤੇ ਇੱਕ ਹੱਥ ਵਿੱਚ ਹੈ ਤੇ ਇੱਕ ਗੱਛ ਵਿੱਚ ਹੈ, ਚਾਰ ਘੜੇ ਚੱਕੀ ਆਉਂਦੀ ਹੈ ਤੇ ਉੱਪਰਲੇ ਘੜੇ ਨਾਲ ਦੀਆਂ ਸਹੇਲੀਆਂ ਨਾਲ ਹੱਸ ਹੱਸ ਕੇ ਗੱਲਾਂ ਵੀ ਕਰ ਜਾਂਦੀ ਹੈ, ਤੇ ਚਿੱਤ ਕਿੱਥੇ ਹੈ ਵੀ ਕਿਤੇ ਗਰਦਨ ਹਿੱਲ ਕੇ ਘੜਾ ਨਾ ਗਿਰ ਜਾਵੇ। ਕਹਿੰਦੇ ਆਨੀ ਲਏ ਕੁੰਭ ਭਰਾਈ ਲਏ ਉਦਕ ਰਾਜਕੁਮਾਰ ਪਰੰਦਰੀਏ ਮੰਦਰ ਹਸਤ ਵਿਨੋਦ ਵਿਚਾਰ ਕਰਤੀ ਹੈ ਚੀਕ ਸੋ ਗਾਗਰ ਰਾਖੀ ਅਲੇ ਹੋਇਆ ਨਾ ਚਿੱਤ ਫਿਰ ਉੱਥੇ ਥਾਂ। ਕਹਿੰਦੇ ਹਾਂ, ਕਹਿੰਦੇ ਇਸੇ ਤਰ੍ਹਾਂ ਇਹ ਤਾਂ ਬੰਦਿਆਂ ਦੀ ਬਾਤ ਹੈ ਤੇ ਹੁਣ ਤੁਸੀਂ ਜਾਨਵਰਾਂ ਦੀ ਤੁਹਾਨੂੰ ਦੱਸਦੇ। ਇਸੇ ਤਰ੍ਹਾਂ ਦੇ ਨਾਲ ਇੱਕ ਮਾਤਾ ਹੈ, ਬੱਚਾ ਉਹਨੇ ਘਰ ਵਿੱਚ ਪਾਇਆ ਹੋਇਆ, ਕੰਮ ਵੀ ਕਰਦੀ ਹੈ ਅੰਦਰ ਬਾਹਰ ਤੇ ਉਹਦੇ ਬਾਅਦ ਫਿਰ ਉਹਨੂੰ ਆ ਕੇ ਝੂਟਾ ਵੀ ਦੇ ਦਿੰਦੀ। ਪਸ਼ੂ ਹੈ ਬਾਹਰ ਛੱਡਿਆ ਹੋਇਆ, ਕੋਈ ਛੱਡੀ ਹੋਈ ਹੈ, ਜੋ ਜੰਗਲ ਚ ਗਈ ਹੋਈ ਹੈ, ਬਛੜਾ ਘਰ ਰਹਿ ਗਿਆ, ਚੁਗਦੀ ਚੁਗਦੀ ਫਿਰ ਰੰਬਦੀ ਹੈ ਤੇ ਪਿੰਡ ਵੱਲ ਨੂੰ ਮੂੰਹ ਕਰਕੇ ਰੰਬਦੀ ਹੈ। ਕਹਿੰਦੇ ਉਹਦੇ ਵਿੱਚ ਉਹਦੀ ਯਾਦ ਹੈ, ਭੁੱਲੀ ਨਹੀਂ ਹੈ। ਮੰਦਰ ਏਕ ਦੁਆਰ ਦਸ ਜਾ ਕੇ ਗਊ ਚਰਾਵਣ ਛਾਦੀ ਲੈ ਪਾਸ ਕੋਸ਼ ਪਰ ਗਊ ਚਰਾਵਣ ਚੀਰ ਸੋ ਬਛੜਾ ਰਾਖੀ ਹੈ। ਇਸੇ ਤਰ੍ਹਾਂ ਕਹਿਤ ਨਾਮ ਦਿਓ ਸੁਣੋ ਤ੍ਰਿਲੋਚਨ ਬਾਲਕ ਪੌਦਣ ਪਾਲਣ ਪੌਟੀ ਲੈ। ਮਾਈ ਨੇ ਬਾਲਕ ਪਾ ਦਿੱਤਾ ਮੰਜੇ ਦੇ ਉੱਤੇ ਝੂਲੇ ਤੇ ਅੰਦਰ ਬਾਹਰ ਕਾਜ ਵਿਰੋਧੀ ਚੀਰ ਸੋ ਬਾਲਕ ਰੱਖੀ। ਤੇ ਮਹਾਰਾਜ ਕਹਿਣ ਲੱਗੇ ਦੇਖੋ ਪ੍ਰੇਮੀਓ, ਕਿਰਤ ਵੀ ਕਰਨੀ ਹੈ, ਕਾਰੋਬਾਰ ਵੀ ਕਰਨਾ ਹੈ, ਉਹਨੂੰ ਵੀ ਬੜੀ ਇਮਾਨਦਾਰੀ ਤੇ ਐਫੀਸ਼ੈਂਸੀ ਨਾਲ ਕਰਨਾ। ਇਹ ਨਹੀਂ ਵੀ ਢਿੱਲਾ ਢਿੱਲਾ ਕਰਨਾ, ਪੂਰਾ ਕਰਨਾ, ਚਿੱਤ ਦੇ ਵਿੱਚ ਪਰਮੇਸ਼ਰ ਰੱਖਣਾ ਹਰ ਥਾਂ ਦੇ ਉੱਤੇ। ਕਹਿੰਦੇ ਇਹ ਤੋਂ ਬਾਅਦ ਵਾਹਿਗੁਰੂ ਨੂੰ ਘੱਟ ਘੱਟ ਚ ਵਿਆਪਕ ਜਾਣ ਕੇ ਆਪਣੇ ਅੰਦਰ ਵੀ ਵਿਆਪਕ ਜਾਣਾ, ਮੇਰੇ ਰੋਮ ਰੋਮ ਦੇ ਅੰਦਰ ਉਹ ਸਮਾਇਆ ਹੋਇਆ, ਫਿਰ ਉਸ ਦਾ ਧਿਆਨ ਪਰਪੱਕ ਕਰਕੇ ਆਪਣੇ ਅੰਦਰ ਪਰਪੱਕ ਕਰਨ ਦਾ ਯਤਨ ਕਰਨਾ। ਸ਼ਬਦ ਮੰਤਰ ਮੰਨਣਾ, ਕਹਿੰਦੇ ਗੁਰੂ ਦੀ ਜੋ ਮੂਰਤ ਹੁੰਦੀ ਹੈ ਉਹਨੂੰ ਹਿਰਦੇ ਚ ਵਸਾ ਲਓ, ਤੇ ਗੁਰੂ ਦੀ ਮੂਰਤ ਤੇ ਪਰਮੇਸ਼ਰ ਦੀ ਮੂਰਤ ਚ ਕੋਈ ਫਰਕ ਨਹੀਂ ਹੁੰਦਾ। ਸਮੁੰਦਰ ਰੋਡ ਸਰੀਰ ਅੰਨ ਦੇਖਿਆ ਇੱਕ ਬਸ ਤੋਂ ਮੂਕ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ। ਸਾਕਾਰ ਮੂਰਤ ਪਰਮੇਸ਼ਰ ਦੀ ਗੁਰੂ ਹੋਇਆ ਕਰ, ਨਿਰਾਕਾਰ ਮੂਰਤ ਪਰਮੇਸ਼ਰ ਦੀ ਜਿਵੀਂ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ, ਨਾ ਕਾਠ ਹੈ ਨਾ ਬਾਢ ਹੈ ਨਾ ਬਾਢ ਕਾਠ ਹੋ। ਜੇ ਤਾਂ ਕਿਸੇ ਦਾ ਧਿਆਨ ਇਸ ਪਰਿਪੂਰਨ ਪਰਮੇਸ਼ਰ ਦੇ ਉੱਤੇ ਪਿਆਰ ਪੂਰਵਕ ਲੱਗ ਜਾਵੇ ਤੇ ਖਿੱਚ ਹਿਰਦੇ ਚ ਪੈਦਾ ਹੋ ਜਾਵੇ ਉਹਦੀ, ਉਹ ਤਾਂ ਭਾਗਾਂ ਵਾਲਾ ਬੰਦਾ ਨਹੀਂ। ਇਸ ਅਵਸਥਾ ਨੂੰ ਪਹੁੰਚਣ ਵਾਸਤੇ ਪਹਿਲਾਂ ਸਾਕਾਰ ਦਾ ਧਿਆਨ ਕਰਨਾ ਪੈਂਦਾ। ਕਈ ਕਹਿੰਦੇ ਜੀ ਸਾਕਾਰ ਦੇ ਧਿਆਨ ਚੋਂ ਨਿਕਲਣਾ ਔਖਾ, ਕਰਕੇ ਨਹੀਂ ਦੇਖਿਆ। ਜੇ ਕੋਈ ਕਰਕੇ ਦੇਖੇ ਜਿਹਦਾ ਧਿਆਨ ਧਰਦਾ ਨਾ, ਉਹ ਆਪੇ ਹੀ ਬਣ ਜਾਂਦਾ, ਆਪੇ ਹੋ ਜਾਂਦਾ। ਉਹਨੂੰ ਪਤਾ ਹੀ ਨਹੀਂ ਰਹਿੰਦਾ ਮੈਂ ਕੌਣ ਆ ਤੇ ਉਹ ਕੌਣ, ਮਿਲ ਜਾਂਦਾ ਉਹਦੇ ਵਿੱਚ ਸਮਾਪਤ ਹੋ ਜਾਂਦਾ, ਫਨਾਹ ਫੇਲਾ ਹੋ ਜਾਂਦਾ ਉਹਦਾ। ਫਨਾਹ ਫੇਲਾ ਹੋਣ ਦੇ ਨਾਲ ਉਹਦੀ ਆਪਾਂ ਅਵਸਥਾ ਆਪਣੇ ਆਪ ਉੱਤੇ ਚੜ ਜਾਂਦੀ ਹੈ। ਜਦੋਂ ਦੇਖਦਾ ਗੁਰੂ ਇਹ ਨਜ਼ਰ ਆਉਂਦਾ, ਗੁਰੂ ਦਿਖਾਇਓ ਲੋਇਨਾ ਈਤਾ ਊਤਾ ਕੱਟ 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 ਤੂੰ ਹੀ ਮੋਇ, ਦੂਸਰਾ ਨਜ਼ਰ ਨਹੀਂ ਆਇਆ ਕਰਦਾ। ਸੋ ਮਹਾਰਾਜ ਕਹਿਣ ਲੱਗੇ ਵੀ ਇਹ ਸਾਧਨ ਕਰਦੇ ਕਰਦੇ ਪਰਮੇਸ਼ਰ ਦਾ ਨਾਮ ਜੋ ਗੁਰੂ ਨੇ ਮੰਤਰ ਦਿੱਤਾ ਹੈ ਉਸ ਨੂੰ ਜਪਦੇ ਜਾਣਾ। ਉਹਦੇ ਜਪਣ ਨਾਲ ਕੀ ਹੋਏਗਾ, ਆਦਮੀ ਦੇ ਅੰਦਰ ਇੱਕ ਅਹਿਮ ਭਾਵ ਹੈ ਮੈਂ ਦਾ ਭਾਵ, ਇਹ ਮੈਂ ਦਾ ਭਾਵ ਪਰਮੇਸ਼ਰ ਨੂੰ ਮਿਲ ਨਹੀਂ ਦਿੰਦਾ। ਤਨ ਬਿਰਕਾਈ ਕੀ ਸੰਗ ਵਾਸਾ ਵਿੱਚ ਹਮੈ ਪੀਤ ਕਰਾਰੀ। ਇਹ ਕਰਾਰੀ ਕੰਧ ਬਣੀ ਹੋਈ ਹੈ ਮੈਂ ਦੀ, ਇਹ ਟੁੱਟਦੀ ਨਹੀਂ। ਗੁਰਪੂਰੇ ਹਮੈ ਪੀਤ ਤੋਰੀ ਵੇ ਨਾਨਕ ਮਿਲੇ ਮੈਨੂੰ। ਹਹੋ ਪਾਇਓ ਪੀਤ ਪਇਓ ਹੈ ਵਿੱਚ ਸੁਣਤ ਦੇਸ ਮਿਗਤਾਇਓ, ਪਾਂਬੀਰੀ ਕੇ ਪਾਤ ਪਾਰ ਦੋ ਬਿਨ ਪੇਖੇ ਦੁਆਏ। ਦੂਰ ਲੱਗਦਾ ਰੱਬ ਅੰਦਰ ਹੈ, ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਿਹਾ ਭਗਵੰਤ। ਪਰ ਹਉਮੈ ਦੀ ਕੰਧ ਨਹੀਂ ਟੁੱਟਦੀ, ਜਿੰਨਾ ਚਿਰ ਕੰਧ ਨਹੀਂ ਟੁੱਟਦੀ ਉਨੀ ਦੇਰ ਤੱਕ ਦਰਸ਼ਨ ਨਹੀਂ ਹੁੰਦੇ। ਹੁਣ ਇਸ ਕੰਧ ਨੂੰ ਤੋੜਨ ਵਾਸਤੇ ਗੁਰੂ ਨੇ ਮੰਤਰ ਦੇ ਤਾ, ਉਹ ਮੰਤਰ ਦਾ ਜਿੰਨਾ ਅਸੀਂ ਜਾਪ ਕਰੀ ਜਾਵਾਂਗੇ ਉਹ ਕੰਧ ਨੇ ਟੁੱਟਦੀ ਤੁਰੀ ਜਾਣਾ। ਜਦੋਂ ਅੰਦਰੋਂ ਨਾਮ ਪ੍ਰਗਟ ਹੋ ਗਿਆ, ਨਾਮ ਇਹ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸ਼ਰਾਮ, ਹਉਮੈ ਦਾ ਪਰਦਾ ਓਹਲੇ ਦੂਰ ਹੋ ਗਿਆ ਤੇ ਅਗਲੇ ਪਾਸੇ ਕੀ ਪਿਆ ਵੈ ਨਾਮ ਪਿਆ। ਨਾਮ ਦੀ ਪ੍ਰਾਪਤੀ ਹੋ ਗਈ, ਨਾਮ ਇਹ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸ਼ਰਾਮ, ਸੁਨ ਸਮਾਧ ਅਨਤ ਹੈ ਨਾਦ ਕਹਿ ਨਾ ਜਾਈਏ ਚਾਰਜ ਵਿਸਮਾਧ। ਤਿੰਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤੇ ਜਨ ਸੋਝੀ ਪਾਏ। ਕਿਰਪਾ ਹੋ ਜਾਵੇ ਹਉਮੈ ਦਾ ਨਾਸ਼ ਹੋ ਕੇ ਇਹ ਵਾਹਿਗੁਰੂ ਮੰਤਰ ਦੇ ਨਾਲ ਸਾਡਾ ਜਾਪ ਜਿਹੜਾ ਉਹ ਨਾਮ ਦੇ ਨਾਲ ਸਾਡਾ ਭਰਮ ਹੈ। ਹੁਣ ਕਈਆਂ ਦਾ ਭਰਮ ਹੁੰਦਾ ਵੀ ਵਾਹਿਗੁਰੂ ਨਹੀਂ ਨਾਮ ਹੈ, ਵਾਹਿਗੁਰੂ ਨਾਮ ਤੱਕ ਪਹੁੰਚਾਉਣ ਵਾਸਤੇ ਮੰਤਰ ਹੈ, ਉਹ ਮੰਤਰ ਵਾਹਿਗੁਰੂ ਦਾ ਜਿਹੜਾ ਨਾਮ ਹੈ ਉਹ ਆਪੇ ਹੀ ਪਲਟ ਕੇ ਫਿਰ ਵਾਹਿਗੁਰੂ ਬਣ ਜਾਂਦਾ, ਵਿਸਮਾਦ ਹੋ ਜਾਂਦਾ, ਅਸਲੀ ਪ੍ਰੈਕਟੀਕਲ ਆ ਜਾਂਦਾ, ਵਿਸਮਾਦ ਅਵਸਥਾ ਚ ਪਹੁੰਚ ਜਾਂਦਾ, ਵਾਹ ਵਾਹ ਚ ਪਹੁੰਚ ਜਾਂਦਾ। ਵਾਹ ਵਾਹ ਬਾਣੀ ਸੱਚ ਹੈ, ਗੁਰਮੁਖ ਲੱਦੀ ਪਾਠ ਟੋਲੀ ਬਾਣੀ ਜਿੱਥੇ ਵਾਹ ਵਾਹ ਰਹਿੰਦੀ ਹੈ। ਸੋ ਇਹ ਮੰਤਰ ਜਪ ਕੇ ਜਦੋਂ ਅੰਦਰੋਂ ਨਾਮ ਪ੍ਰਗਟ ਹੋ ਗਿਆ ਫਿਰ ਹਉਮੈ ਦਾ ਨਾਸ਼ ਹੋ ਗਿਆ। ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੇ ਇਕਠਾਏ, ਜਾਂ ਹਉਮੈ ਹੋਵੇਗੀ ਤੇ ਜਾਂ ਨਾਮ ਹੋਏਗਾ। ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ ਜਾਏ, ਹਰ ਚੇਤ ਮਨ ਮੇਰੇ ਤੂੰ ਗੁਰ ਕਾ ਸ਼ਬਦ ਕਮਾਏ। ਤੂੰ ਗੁਰੂ ਦੇ ਸ਼ਬਦ ਦੀ ਕਮਾਈ ਕਰ ਪ੍ਰੇਮੀਆਂ, ਹੁਕਮ ਮੰਨੇ ਤਾਂ ਹਰ ਮਿਲੇ, ਤਾਂ ਵਿੱਚੋਂ ਹਉਮੈ ਜਾਏ। ਇਕੱਲੇ ਇਕੱਲੇ ਸ਼ਬਦ ਦੇ ਅੰਦਰ ਨੁਸਖੇ ਨੇ, ਇੱਕ ਇੱਕ ਅੱਖਰ ਦੇ ਅੰਦਰ ਕਹਿੰਦੇ ਹੁਕਮ ਨੂੰ ਮੰਨ ਵਾਹਿਗੁਰੂ ਦੇ, ਫਿਰ ਕੀ ਹੋਏਗਾ ਹੁਕਮ ਮੰਨੇ ਤੇ ਕਹਿੰਦੇ ਵਾਹਿਗੁਰੂ ਮਿਲ ਜਾਏਗਾ। ਜਦੋਂ ਵਾਹਿਗੁਰੂ ਮਿਲ ਗਿਆ ਤੂੰ ਖਤਮ ਹੋ ਗਿਆ, ਵਾਹਿਗੁਰੂ ਇਹ ਰਹਿ ਗਿਆ, ਤੂੰ ਹੀ ਵਾਹਿਗੁਰੂ ਬਣ ਜਾਏਗਾ। ਕਬੀਰ ਤੂੰ ਤੂੰ ਕਰਦਾ ਤੂੰ ਗਿਆ, ਮੁਝਵੇ ਰਹਾ ਨਾ ਹੂੰ ਜਾ ਵਾਪਾ ਵਰਗਾ ਮਿਟ ਗਿਆ, ਜਤ ਦੇਖਾ ਤਤ ਤੂੰ, ਕਿਉਂਕਿ ਆਪਾ ਮਿਟ ਗਿਆ। ਜਿਹੜਾ ਵਾਧੂ ਚੀਜ਼ ਲਈ ਫਿਰਦੇ ਨਾ ਸਰੀਰ ਚ, ਇਹ ਖਤਮ ਹੋ ਜਾਂਦੀ ਹੈ। ਜਦੋਂ ਤੂੰ ਆ ਜਾਂਦੀ ਹੈ ਫਿਰ ਤੂੰ ਇਹ ਹੋ ਜਾਂਦਾ, ਸਾਰੇ ਤੂੰ ਇਹ ਨਜ਼ਰ ਆਉਂਦਾ। ਸਾਰੇ ਵਾਹਿਗੁਰੂ ਨਜ਼ਰ ਆਉਂਦਾ ਜਾਂ ਸਾਰੇ ਵਾਹਿਗੁਰੂ ਆਉਂਦਾ ਫਿਰ ਆਪਣੇ ਵਿੱਚ ਵੀ ਨਜ਼ਰ ਆਉਂਦਾ ਜਾਂ ਆਪਣੇ ਚ ਆਉਂਦਾ ਫਿਰ ਇਹਦੇ ਵਿੱਚ ਵੀ ਵਾਹਿਗੁਰੂ ਤੇ ਬਾਹਰ ਵੀ ਵਾਹਿਗੁਰੂ ਸਾਰੇ ਪਰਮੇਸ਼ਰ ਆ ਉਹ ਰਹੀ ਨੀ ਕੋਈ ਤਤ ਗਿਆਨ ਪ੍ਰਗਟ ਹੋ ਜਾਂਦਾ ਸੋ ਹੁਕਮ ਮੰਨੇ ਤਾਂ ਹਰ ਮਿਲੇ ਤਾਂ ਵਿੱਚੋਂ ਹੋਮੈ ਜਾਏ ਹੋਮੈ ਸਭ ਸਰੀਰ ਹੈ ਹੋਮੈ ਉਪਤ ਹੋਏ ਜਿੰਨੀ ਉਤਪਤੀ ਸੰਸਾਰ ਦੀ ਹੋਈ ਹੈ ਜਿੰਨੇ ਸਾਰੇ ਬੋਡੀਜ਼ ਨਜ਼ਰ ਆਉਂਦੀਆਂ ਨੇ ਅੱਖਾਂ ਦੇ ਨਾਲ ਸਰੀਰ ਨਜ਼ਰ ਆਉਂਦੇ ਨੇ ਰੂਪ ਨਜ਼ਰ ਆਉਂਦੇ ਆ ਕਹਿੰਦੇ ਸਾਰੇ ਹੋਮੈ ਚੋਂ ਪੈਦਾ ਹੋਏ ਨੇ ਹੋਮੈ ਵਿੱਚ ਜਗ ਉਪਜੇ ਪੁਰਖਾ ਨਾ ਵਿਸਰਿਆ ਦੁੱਖ ਪਾਈ ਹੋਮੈ ਚ ਸੰਸਾਰ ਦੀ ਉਤਪਤੀ ਹੋਈ ਹੈ ਤੇ ਹੋਮੈ ਦੇ ਨਾਲ ਇਹ ਸਾਰੇ ਉਤਪਤੀ ਹੋਈ ਹੈ ਸਭ ਸਰੀਰ ਹੋਮੈ ਤੇ ਹੋਇਆ ਤੇ ਹੋਮੈ ਮੇਰਾ ਵਾਹਿਗੁਰੂ ਨੂੰ ਭੁਲਾਉਣ ਵਾਲਾ ਹੋਮੈ ਵੱਡਾ ਗਵਾਰ ਹੈ ਹੋਮੈ ਵਿੱਚ ਬੁੱਝ ਨਾ ਸਕੈ ਕੋਏ ਜਿੰਨਾ ਚਿਰ ਹੋਮੈ ਉਹਨਾਂ ਚਿਰ ਨਾ ਰਹਿੰਦੇ ਪਰਮੇਸ਼ਰ ਨੂੰ ਨਹੀਂ ਅਸੀਂ ਬੁੱਝ ਸਕਦੇ ਗੁਰੂ ਸਾਹਿਬ ਕਹੀ ਜਾਂਦੇ ਨੇ ਇੱਕ ਗੱਲ ਤਾਂ ਮੰਨ ਲੈ ਸਾਡੀ ਸਿੱਖ ਬਣਿਆ ਫਿਰਦਾ ਇੱਕ ਤਾਂ ਮੰਨ ਲੈ ਜੈ ਜੈ ਦੇਖੋ ਤੈ ਹਜੂਰ ਦੂਰ ਕਤੇ ਨਾ ਜਾਈ ਐ ਮੰਨ ਲਓ ਵੀ ਜਿੱਧਰ ਵੀ ਮੈਂ ਦੇਖਦਾ ਮੇਰੇ ਨਾਲ ਹੈ ਜਿੱਧਰ ਦੇਖਦਾ ਨਾਲ ਰਾਤ ਹੈ ਦਿਨ ਹੈ ਉਜਾੜ ਹੈ ਬੀਆਬਾਨ ਹੈ ਸ਼ਹਿਰ ਦੀ ਬਸਤੀ ਹੈ ਮੇਰੇ ਨਾਲ ਹੈ ਆਹ ਇੱਕ ਗੱਲ ਕਹਿੰਦੇ ਤੁਸੀਂ ਮੰਨ ਲਓ ਜੇ ਇਹ ਮੰਨਣ ਦੀ ਤਾਕਤ ਪੈਦਾ ਹੋ ਜਾਵੇ ਤਾਂ ਦੁਆਰ ਦੂਰ ਹੋ ਜਾਂਦਾ ਪਰ ਮਹਾਰਾਜ ਕਹਿੰਦੇ ਦੁਆਰ ਜਾਂਦਾ ਨੀ ਜਦ ਤਾਈਂ ਪੂਰੇ ਸਾਧਨਾ ਚ ਨਹੀਂ ਲੰਘਦਾ ਹਮੈ ਵੱਡਾ ਗਵਾਰ ਹੈ ਹਮੈ ਵਿੱਚ ਬੁੱਝ ਨਾ ਸਕੈ ਕੋਈ ਨਾਲ ਰਹਿੰਦੇ ਪਰਮੇਸ਼ਰ ਨੂੰ ਨਹੀਂ ਅਸੀਂ ਬੁੱਝ ਸਕਦੇ ਫਾਕਾ ਮਾਰੀ ਜਾਂਦੇ ਵੀ ਰੱਬਾ ਬਹੁਤ ਰੱਬ ਨੇ ਕਿੱਥੋਂ ਬਹੁਣਾ ਰੱਬ ਤਾਂ ਤੇਰੇ ਅੰਦਰ ਅੰਦਰ ਹਾਕ ਮਾਰ ਹਮੈ ਵਿੱਚ ਭਗਤ ਨਾ ਹੋਵੇ ਨਾਮ ਜਪਿਆ ਜਾਂਦਾ ਹੁਕਮ ਨਾ ਬੂਝਿਆ ਜਾਏ ਨਾ ਪਰਮੇਸ਼ਰ ਦੇ ਹੁਕਮ ਦੀ ਸੋਚੀ ਪੈਂਦੀ ਹੈ ਹੁਕਮਾਂ ਵਿੱਚ ਹੋਮੈ ਵਿੱਚ ਜੀਓ ਬੰਦ ਹੈ ਇਹ ਬੰਨਿਆ ਹੋਇਆ ਹੈ ਕਰਮਾਂ ਨੇ ਹੋਮੈ ਦੇ ਅੰਦਰ ਕਿ ਜੰਮਦਾ ਵਰਦਾ ਹੈ ਤੇ ਦੂਜਾ ਇਹ ਕਿ ਨਾਮ ਨਾ ਵਸੈ ਮਨ ਆਏ ਉਹਨਾਂ ਚਿਰ ਨਾਮ ਨਹੀਂ ਹਿਰਦੇ ਚ ਬਸਦਾ ਨਾਨਕ ਸਤਿਗੁਰ ਮਿਲਿਆ ਹੋਮੈ ਗਈ ਤਾਂ ਸੱਚ ਵਸਿਆ ਮਨ ਆਏ ਜਦੋਂ ਸਤਿਗੁਰੂ ਮਿਲ ਗਿਆ ਉਸ ਵੇਲੇ ਉਹਨੇ ਮੰਤਰ ਦੇ ਤਾ ਤੇ ਮੰਤਰ ਦਾ ਜਾਪ ਕਰਕੇ ਸਾਡੇ ਹੋਮਾਂ ਦਾ ਨਾਸ਼ ਹੋ ਗਿਆ ਸੱਚ ਕਮਾਵੇ ਸੱਚ ਰਹੇ ਫਿਰ ਸੱਚ ਦੀ ਕਮਾਈ ਕਰਦਾ ਵਾਹਿਗੁਰੂ ਚ ਰਹਿੰਦਾ ਫਿਰ ਹਰ ਪਾਸ ਸੱਚੇ ਸੇਵ ਸਮਾਏ ਉਹਦੀ ਸੇਵਾ ਕਰਕੇ ਉਹਦੇ ਚ ਸਮਾ ਜਾਂਦਾ ਤੋ ਮਹਾਰਾਜ ਕਹਿਣ ਲੱਗੇ ਗੁਰੂ ਤੀਸਰੇ ਪਾਤਸ਼ਾਹ ਕਿ ਭਾਈ ਜੇ ਬੰਦਾ ਭਾਈ ਲੈ ਲੂ ਤੁਸੀਂ ਇਸ ਤਰ੍ਹਾਂ ਦੇ ਨਾਲ ਤਿੰਨ ਰਹਿਤਾਂ ਨੇ ਸਾਨੂੰ ਇਹ ਦੱਸ ਦਿੱਤੀਆਂ ਪਹਿਲੀ ਸੇਵਾ ਦੀ ਦੱਸੀ ਹੈ ਦੂਜੀ ਸਾਨੂੰ ਚਿੱਤ ਦੀ ਇਕਾਗਰਤਾ ਦੀ ਦੱਸੀ ਹੈ ਤੀਸਰੀ ਤੁਹਾਨੂੰ ਦੱਸੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਤੁਸੀਂ ਪਰਮੇਸ਼ੁਰ ਦੀ ਯਾਦ ਵਿੱਚ ਰਹਿਣਾ ਚੌਥਾ ਤੁਹਾਨੂੰ ਇਹ ਨਾਲ ਯੋਗ ਦੱਸੀ ਹੈ ਵੀ ਹੋਮੈ ਰਹਿਤ ਹੋ ਕੇ ਕਰਨਾ ਤੇ ਹੁਣ ਪੰਜਵਾਂ ਜੋ ਉਪਦੇਸ਼ ਹੈ ਉਹ ਇਹ ਹੈ ਕਿ ਹੋਮੈ ਰਹਿਤ ਹੋ ਕੇ ਪਰਉਪਕਾਰ ਕਰੋ ਕਿਉਂਕਿ ਜਦੋਂ ਗੁਰਮੁਖ ਅਵਸਥਾ ਆਉਂਦੀ ਹੈ ਤਾਂ ਉਹ ਆਪਣੇ ਵਾਸਤੇ ਨਹੀਂ ਜਿਉਂਦਾ ਫਿਰ ਉਹ ਸੰਸਾਰ ਵਾਸਤੇ ਜਿਉਂਦਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ ਚਸ਼ਮਾ ਚੱਲ ਪੈਂਦਾ ਬ੍ਰਹਮ ਗਿਆਨੀ ਦੇ ਕਰਤੱਵਾਂ ਦੇ ਵਿੱਚ ਪਰ ਉਪਕਾਰ ਦੂਸਰਿਆਂ ਦਾ ਭਲਾ ਕਰਨ ਸੋ ਮਹਾਰਾਜ ਕਹਿੰਦੇ ਪਰ ਉਪਕਾਰ ਬਹੁਤ ਕਿਸਮ ਦਾ ਪਹਿਲਾਂ ਤਾਂ ਇਹ ਹੈ ਕਿ ਆਪਣੀ ਕਮਾਈ ਕਰਕੇ ਉਹਦੇ ਵਿੱਚੋਂ ਹਿੱਸਾ ਕੱਢਣਾ ਬਿਮਾਰ ਨੇ ਦੁਖੀ ਨੇ ਭੁੱਖੇ ਨੇ ਉਹਨਾਂ ਨੂੰ ਭੁੱਖਿਆਂ ਨੂੰ ਅੰਨ ਦੇਣਾ ਨੰਗਿਆਂ ਨੂੰ ਵਸਤਰ ਦੇਣੇ ਬਿਮਾਰਾਂ ਨੂੰ ਦਵਾਈ ਦੇਣੀ ਇਹ ਕਹਿੰਦੇ ਧੰਨ ਦਾ ਪਰਉਪਕਾਰ ਹੈ। ਵਿਦਿਆਲੇ ਖੋਲਣੇ, ਮੱਤ ਦੇਣੀ, ਦੂਰ ਦੂਰ ਜਾ ਕੇ ਹਰੀ ਦਾ ਜਸ ਸ਼ਰਵਣ ਕਰਾਉਣਾ, ਇਸੇ ਤਰ੍ਹਾਂ ਦੂਸਰਾ ਪਰਉਪਕਾਰ ਹੋਇਆ ਕਰਦਾ ਮਨ ਦਾ। ਮਨ ਦਾ ਪਰਉਪਕਾਰ ਬਿਲਕੁਲ ਸਾਵਧਾਨ ਹੋ ਕੇ ਕਰਨਾ ਤੇ ਹਮੇਸ਼ਾ ਸੰਸਾਰ ਦਾ ਭਲਾ ਮੰਨਣਾ, ਰੋਜ਼ ਕਹਿਣਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਵਖਤ ਕਰਨਾ। ਜੇ ਅਸੀਂ ਸਾਰੇ ਕਹਿ ਦਈਏ ਨਾ ਜਿੰਨੇ ਅਰਦਾਸ ਚਾਹੁੰਦੇ ਆ, ਉਹ ਰੋਏ ਰੋਏ ਸਾਰੇ ਵਾਹਿਗੁਰੂ ਖਤਮ ਕਰਦੇ। ਅਸੀਂ ਕਹਿੰਦੇ ਨੀ ਹੈਗੇ, ਉਹੀ ਕਹਿ ਦਿੰਦੇ ਹਾਂ ਉੱਤੋਂ ਉੱਤੋਂ, ਸੱਚਮੁੱਚ ਨਹੀਂ ਕਹਿੰਦੇ। ਜੇ ਕਿਤੇ ਸੱਚਮੁੱਚ ਮਨ ਦੇ ਨਾਲ ਅਸੀਂ ਤਾਕਤ ਦੇ ਨਾਲ ਕਾਦਰ ਚਿੱਤ ਹੋ ਕੇ ਕਹੀਏ ਵਾਹਿਗੁਰੂ ਬੋਲਿਆ ਤਾਂ ਨਹੀਂ ਹੈ, ਰੋਜ਼ ਦੇ ਕਹਿੰਦੇ ਹੋਏ ਸੁਣ ਲੈਂਦਾ ਕਿ ਹਾਂ ਸਭ ਦਾ ਭਲਾ ਕਰਦੀ, ਮੇਰੇ ਪਿਆਰੇ ਮੈਨੂੰ ਕਹਿ ਰਹੇ ਨੇ ਕਿ ਸਭ ਦਾ ਭਲਾ ਹੋਵੇ। ਸੋ ਮਨ ਦੇ ਨਾਲ ਭਲਾ ਕਰਨਾ, ਮਨ ਦੇ ਨਾਲ ਦੂਜੇ ਦੀ ਇੱਛਾਈ ਉੱਛਣੀ, ਚੜ੍ਹਦੀ ਕਲਾ ਨੂੰ ਸੋਚਣੀ, ਗਿਰਾਵਟ ਨਹੀਂ ਕਰਨੀ ਵੀ ਇਹਦਾ ਬੇੜਾ ਬਹਿ ਜਾਵੇ, ਮਰ ਜਾਣ ਇਹਦੇ ਫਲਾਣੇ, ਇਹਦੇ ਵਰਗਾ ਪਾਪ ਕੋਈ ਨਹੀਂ, ਇਹਦਾ ਭਲਾ ਲੋਚਣਾ ਮਨ ਨੇ ਕਰਨਾ ਦਾ ਕੁਛ ਨਹੀਂ, ਇੱਕ ਖਿਆਲ ਹੀ ਪੈਦਾ ਕਰਨਾ। ਉਹ ਖਿਆਲ ਵੀ ਪਰਉਪਕਾਰ ਹੈ, ਬੁੱਧੀ ਦਾ ਪਰਉਪਕਾਰ ਹੁੰਦਾ ਆਪਣੀ ਬੁੱਧੀ ਦੇ ਨਾਲ। ਜੇ ਤੂੰ ਕੁਛ ਜਾਣਦਾ, ਜੇ ਗੁਣ ਹੋ ਗੁਣ ਸਾਜਣਾ ਮਿਲ ਸਾਜ ਕਰੀ, ਜੇ ਉਹਨਾਂ ਨੂੰ ਲੁਕੋ ਕੇ ਨਾ ਬੈਠੀ, ਸਾਂਝ ਕਰ ਲੈ ਸਾਰਿਆਂ ਨੂੰ, ਸਾਂਝ ਕਰਕੇ ਆਪਣਾ ਜੋ ਅੰਦਰ ਤੇਰੇ ਹੈਗਾ ਉਹ ਦੱਸ ਦੇ ਦੂਜਿਆਂ ਨੂੰ। ਜੇ ਤੂੰ ਕੁਛ ਜਾਣਦਾ ਸਮਝਾ ਦੇ, ਪ੍ਰੇਮੀਆਂ ਗਲਤੀ ਖਾਵੋਗੇ ਆ ਕੰਮ ਨਾ ਕਰੋ, ਇਹ ਤੁਹਾਨੂੰ ਘੱਟ ਹੀ ਜਾਊਗਾ, ਇਹ ਬੁੱਧੀ ਦਾ ਦਾਨ ਹੋਇਆ ਕਰ। ਅਨਪੜ੍ਹ ਨੂੰ ਪੜ੍ਹਾ ਦੇਣਾ, ਰੂਹਾਨੀ ਵਿੱਦਿਆ ਦੀ ਜਾਂਚ ਸਿਖਾ ਦੇਣੀ। ਤੀਸਰਾ ਹੋਇਆ ਕਰਦਾ ਚਿੱਤ ਦਾ ਪਰਉਪਕਾਰ, ਦੂਜਿਆਂ ਸਾਰਿਆਂ ਨੂੰ ਖੁਸ਼ੀ ਵਿੱਚ ਲੈ ਕੇ ਜਾਣਾ, ਖੁਸ਼ੀ ਦੇਣ, ਐਸੇ ਬਚਨ ਬੋਲਣੇ ਜੀਭਾ ਦਾ ਪਰਉਪਕਾਰ ਬਚਨ ਦਾ, ਕਿ ਦੂਜੇ ਦਾ ਟੁੱਟਦਾ ਟੁੱਟਦਾ ਦਿਲ ਖੜ ਜੇ, ਇਹ ਨਹੀਂ ਵੀ ਉਹਨੂੰ ਗਰਾ ਦਿਓ, ਛੱਲੇ ਕਰ ਦਿਓ, ਫਿਕਰ ਚ ਪਾ ਦਿਓ। ਐਸੀ ਗੱਲ ਜੇ ਫਿਕਰ ਦੀ ਗੱਲ ਵੀ ਦੱਸਣੀ ਹੈ ਕਿਸੇ ਹਿਸਾਬ ਨਾਲ ਦੱਸਣੀ ਚਾਹੀਦੀ ਹੈ, ਵੀ ਕਿਤੇ ਇਹਦਾ ਮਨ ਫਿਕਰ ਚ ਨਾ ਪੈ ਜੇ ਮੇਰੀ ਗੱਲ ਸੁਣ ਕੇ। ਸੋ ਇਹ ਵੀ ਉਪਕਾਰ ਹੈ। ਇਸ ਤੋਂ ਬਾਅਦ ਸਾਰਿਆਂ ਨਾਲੋਂ ਵੱਡੇ ਮਹਾਰਾਜ ਨੇ ਉਪਕਾਰ ਕਰਿਆ ਕਿ ਅੰਨਦਾਨ, ਭੁੱਖੇ ਨੂੰ ਪ੍ਰਸ਼ਾਦਾ ਛਕਾ ਦੇਣਾ, ਵੇਲੇ ਇੱਕ ਵੇਲੇ ਵੀ ਪ੍ਰਸ਼ਾਦਾ ਛਕਾ ਦੇਣਾ, ਤੇ ਉਸ ਉਹ ਕਹਿੰਦੇ ਬੜਾ ਭਾਰੀ ਉਪਕਾਰ ਹੈ। ਉਹਦੇ ਵਾਸਤੇ ਗੁਰੂ ਕੇ ਲੰਗਰ ਦਿਨ ਰਾਤ ਚੱਲਦੇ ਨੇ, ਉੱਥੇ ਤੁਸੀਂ ਕੰਟਰੀਬਿਊਟ ਕਰਦੇ ਹੋ, ਕੋਈ ਕੁਛ ਦਿੰਦਾ ਕੋਈ ਕੁਛ ਦਿੰਦਾ, ਉੱਥੇ ਅਕਾਉਣ ਛੱਡਦਾ ਪ੍ਰਸ਼ਾਦੇ ਆ ਕੇ ਲੋੜਵੰਦ ਆਉਂਦੇ ਨੇ, ਉਹਨਾਂ ਨੂੰ ਪਤਾ ਵੀ ਗੁਰੂ ਨਾਨਕ ਦਾ ਘਰ ਸਭ ਵਾਸਤੇ ਖੁੱਲ੍ਹਾ, ਜਦ ਜੀ ਕਰਦਾ ਇਸ ਤਰ੍ਹਾਂ ਆ ਕੇ ਛੱਕ ਲੈਂਦੇ ਨੇ, ਜਿਵੇਂ ਆਪਣਾ ਹੀ ਘਰ ਹੁੰਦਾ, ਹੋਟਲ ਨਹੀਂ ਹੈ ਕੋਈ ਵੀ ਆਰਡਰ ਦੇਣਾ ਪੈਣਾ, ਜਿੰਨੇ ਆਉਂਦੇ ਨੇ ਉਨਾ ਹੀ ਪ੍ਰਸ਼ਾਦਾ ਤਿਆਰ ਹੋ ਕੇ ਆ ਜਾਂਦਾ। ਸੋ ਦੂਸਰਾ ਮਹਾਰਾਜ ਕਹਿੰਦੇ ਸਾਰਿਆਂ ਨਾਲੋਂ ਜਿਹੜਾ ਸ਼੍ਰੋਮਣੀ ਪਰਉਪਕਾਰ ਹੈ ਉਹ ਹੈ ਕਿ ਕਿਸੇ ਨੂੰ ਭੁੱਲੇ ਹੋਏ ਨੂੰ ਪਰਮੇਸ਼ਰ ਦਾ ਰਾਹ ਦੱਸ ਦੇਣਾ, ਤੇ ਆਪਣੀ ਸ਼ਕਤੀ ਦੇ ਨਾਲ, ਆਪਣੀ ਭਾਵਨਾ ਦੇ ਨਾਲ, ਆਪਣੀ ਗੁੱਡ ਵਿਸ਼ੇਸ਼ ਦੇ ਨਾਲ ਆਪਣਾ ਸਮਾਂ ਖਰਚ ਕੇ ਵੀ ਫਿਰ ਉਸ ਨੂੰ ਸਿੱਧੇ ਰਾਹ ਤੇ ਲਿਆ ਕੇ ਸ਼ਾਂਤੀ ਦਾ ਮਾਰਗ, ਪਰਮੇਸ਼ਰ ਦਾ ਨਾਮ ਜਪਣ ਲਾ ਦੇ। ਕਹਿੰਦੇ ਉਹ ਜਿਹੜਾ ਪਰਉਪਕਾਰ ਕਰਦੇ ਨੇ ਉਹ ਬਖਸ਼ੇ ਹੋਈਆਂ ਰੂਹਾਂ ਘਰ ਕਰ ਸਕਦੀਆਂ, ਦੂਜਿਆਂ ਤੇ ਬਸ ਵਿੱਚ ਨਹੀਂ ਹੈ, ਕਿਉਂਕਿ ਉਹਨਾਂ ਚ ਇੱਕ ਸ਼ਕਤੀ ਹੁੰਦੀ ਹੈ ਜਿਹਨੂੰ ਜੀਵਾਨ ਕਹਿੰਦੇ। ਉਹ ਆਉਂਦੇ ਨੇ ਸੰਸਾਰ ਉੱਤੇ ਨਿੱਤ ਅਵਤਾਰ ਹੋ ਕੇ, ਜਨਮ ਮਰਨ ਦੋਹਾਂ ਮੈਂ ਨਾ ਹੀ, ਜਨ ਪਰਉਪਕਾਰੀ ਆਏ ਜੀਵਾਨ ਦੇ ਭਗਤੀ ਲਾਇਨ ਹਰਸ਼ਨ ਲੈਣ ਨੇ। ਸੋ ਮਹਾਰਾਜ ਕਹਿੰਦੇ ਜਿਹੜਾ ਪਰਉਪਕਾਰ ਕਰਨਾ ਇਹ ਜੀਵਨ ਦੀ ਸਫਲਤਾ, ਜਿਹੜਾ ਪਰਉਪਕਾਰ ਨਹੀਂ ਕਰਦਾ ਉਹ ਜਿਉਂਦਾ ਨਹੀਂ ਹੈ ਬੰਦਾ, ਉਹ ਮਰਿਆ ਹੋਇਆ ਜੋ ਬੰਦਾ। ਗਿਆਨੀ ਧਨਵੰਤ ਮਿਰਤ ਕਹੀਏ ਨਾਨਕਾ ਜੇ ਪ੍ਰੀਤ ਨਹੀਂ, ਜਿਹਦੇ ਮਨ ਚ ਰੱਬ ਦਾ ਪਿਆਰ ਨਹੀਂ ਉਹ ਦੂਸਰੇ ਦਾ ਭਲਾ ਨਹੀਂ ਕਰ ਸਕਿਆ ਕਰਦਾ, ਪਰਉਪਕਾਰ ਕਰੇ ਨਹੀਂ ਸਕਦਾ। ਪਰਉਪਕਾਰ ਉਹੀ ਕਰਦਾ ਜਿਹਦੇ ਹਿਰਦੇ ਦੇ ਅੰਦਰ ਪਰਮੇਸ਼ੁਰ ਦਾ ਪਿਆਰ ਪੈਦਾ ਹੋ ਗਿਆ, ਉਹ ਆਪਣਾ ਸਮਾਂ ਦੂਸਰਿਆਂ ਵਾਸਤੇ ਦਿੰਦਾ, ਆਪਣੀ ਖੇਚਲ, ਆਪਣੀ ਮਿਹਨਤ, ਆਪਣਾ ਧਨ, ਆਪਣੀ ਅਕਲ ਦੂਸਰਿਆਂ ਵਾਸਤੇ ਦਿੰਦਾ, ਕਿਉਂਕਿ ਉਹਦੇ ਅੰਦਰ ਪਿਆਰ ਹੈ ਸੰਸਾਰ ਦਾ, ਵਾਹਿਗੁਰੂ ਦਾ ਪਿਆਰ ਹੈ, ਵਾਹਿਗੁਰੂ ਘੱਟ ਘੱਟ ਚ ਵਿਆਪਕ ਹੈ ਸਭ ਦੇ ਅੰਦਰ। ਸੋ ਮਹਾਰਾਜ ਕਹਿੰਦੇ ਜਿਹਦੇ ਅੰਦਰ ਇਹ ਨਹੀਂ ਹੈ ਨਾ ਉਹਦਾ ਤਨ ਮਿਥਿਆ, ਤਨ ਨਹੀਂ ਪਰਉਪਕਾਰ, ਪਰਵਕਾਰ ਕਹਿੰਦੇ ਜੇ ਪਰਵਕਾਰਾ ਨਹੀਂ ਹੈ ਮਿਥਿਆ ਤਨ ਨਹੀਂ ਪਰਵਕਾਰ ਆ ਉਹਦਾ ਤਾਂ ਤਨ ਮਿਥਿਆ ਜਾਣੋ ਕਿਸੇ ਕੰਮ ਦਾ ਨਹੀਂ ਸੋ ਇਸ ਤਰ੍ਹਾਂ ਦੇ ਨਾਲ ਆਪ ਨੇ ਉਪਦੇਸ਼ ਦਿੱਤੇ ਫਿਰ ਆਖੀਰ ਦੇ ਵਿੱਚ ਮਹਾਰਾਜ ਨੇ ਕਿਹਾ ਕਿ ਦੇਖੋ ਭਾਈ ਲਾਲੂ ਇੱਕ ਤੁਹਾਨੂੰ ਬਾਤ ਦੱਸਦੇ ਆ ਕਿਰਤ ਕਰੋ ਜੇ ਤਾਂ ਗੁਰੂ ਦੇ ਦਰਸ਼ਨ ਰੋਜ਼ ਕਰ ਸਕਦਾ ਆਦਮੀ ਰੋਜ਼ ਕਰੋ ਜੇ ਨਹੀਂ ਰੋਜ਼ ਕਰ ਸਕਦਾ ਤੀਸਰੇ ਦਿਨ ਕਰੋ ਤੀਸਰੇ ਦਿਨ ਨਹੀਂ ਕਰ ਸਕਦਾ ਸੱਤਵੇਂ ਦਿਨ ਜ਼ਰੂਰ ਮਹਾਤਮਾ ਕੋਲ ਜਾਣਾ ਚਾਹੀਦਾ ਜੇ ਸੱਤਵੇਂ ਦਿਨ ਨਹੀਂ ਜਾ ਸਕਦਾ ਤਾਂ ਪੰਦਰਾਂ ਦਿਨਾਂ ਬਾਅਦ ਦਰਸ਼ਨ ਕਰੋ ਪੰਦਰਾਂ ਦਿਨਾਂ ਬਾਅਦ ਨਹੀਂ ਆਉਂਦੀ ਫਿਰ ਮਹੀਨੇ ਬਾਅਦ ਜ਼ਰੂਰ ਕਰੋ ਮਹੀਨੇ ਬਾਅਦ ਨਹੀਂ ਆਉਂਦਾ ਫਿਰ ਤੀਸਰੇ ਮਹੀਨੇ ਕਰੋ ਤੀਸਰੇ ਮਹੀਨੇ ਨਹੀਂ ਆਉਂਦਾ ਛਮਾਈ 'ਚ ਜ਼ਰੂਰ ਕਿੰਨਾ ਹੀ ਦੂਰ ਹੋਵੇ ਛਮਾਈ ਦੇ ਅੰਦਰ ਟਾਈਮ ਕੱਢ ਕੇ ਆਓ ਕਿਉਂਕਿ ਉਹਦੀ ਸੂਈ ਲੱਗੀ ਰਹਿਣੀ ਆ ਹਰ ਵਕਤ ਗੁਰੂ ਨਾਲ ਜੇ ਉਹ ਵੀ ਨਹੀਂ ਹੁੰਦਾ ਫਿਰ ਸਲਾਨਾ ਜਿਹੜੇ ਜੋੜ ਮੇਲੇ ਕਰਦੇ ਨੇ ਉਹਨਾਂ ਦੇ ਉੱਤੇ ਜ਼ਰੂਰ ਪਹੁੰਚਣਾ ਚਾਹੀਦਾ ਜੇ ਭਾਈ ਇਹ ਵੀ ਨਹੀਂ ਹੁੰਦਾ ਦੋ ਤਿੰਨ ਸਾਲ ਨਹੀਂ ਪਹੁੰਚ ਸਕਿਆ ਫਿਰ ਕਹਿੰਦੇ ਉਹਦਾ ਜਿਹੜਾ ਰੂਹਾਨੀਅਤ ਦਾ ਜਗ ਦਾ ਲੰਪ ਹੈ ਨਾ ਅੰਦਰ ਜੋਤ ਹੈ ਜਿਹੜੀ ਜਗਦੀ ਫਿਰ ਕਹਿੰਦੇ ਉਹਦੇ ਦੁਆਲੇ ਕਾਈ ਆ ਜਾਂਦੀ ਹੈ ਫਿਰ ਉਹ ਹੌਲੀ ਹੌਲੀ ਬੁੱਝ ਜਾਂਦੀ ਹੈ ਫਿਰ ਨਹੀਂ ਉਹ ਚੱਲਿਆ ਕਰਦੀ ਇਸ ਵਾਸਤੇ ਸਤਸੰਗ ਬੜਾ ਜ਼ਰੂਰੀ ਹੈ ਸੋ ਤੁਸੀਂ ਕਿਰਤ ਵੀ ਕਰੋ ਅਤੇ ਸਤਸੰਗ ਵੀ ਕਰੋ ਸੋ ਇਸੇ ਤਰ੍ਹਾਂ ਮਹਾਰਾਜ ਦੇ ਚਰਨਾਂ 'ਤੇ ਮੱਥਾ ਮਸਤਕ ਨਿਵਾਇਆ ਕਿਰਤ ਕਿਰਤ ਹੋ ਗਏ ਰੋਮ ਰੋਮ ਦੇ ਅੰਦਰੋਂ ਵਾਹਿਗੁਰੂ 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 ਜੀ ਧੰਨਵਾਦ ਮਹਾਰਾਜ ਨੇ ਸਭ ਜੁਗਤਾਂ ਦੱਸ ਦਿੱਤੀਆਂ ਵੀ ਕਿਸ ਤਰ੍ਹਾਂ ਦੇ ਨਾਲ ਤੁਹਾਡੇ ਮਨ ਦੇ ਅੰਦਰ ਤਰੱਕੀ ਹੋਏਗੀ ਕਿਸ ਤਰ੍ਹਾਂ ਨਾਮ ਨੇ ਪ੍ਰਵੇਸ਼ ਕਰਨਾ ਹੈ ਕਿਵੇਂ ਨਾਮ ਨੇ ਉਡਾਰੀ ਅੰਦਰ ਮਾਰਨੀ ਹੈ ਸੋ ਜਾਓ ਹੁਣ ਮਿਹਨਤ ਕਰੋ ਕਿਰਤ ਵੀ ਕਰੋ ਅਤੇ ਪਰਵਕਾਰ ਵੀ ਜੋ ਅਸੀਂ ਰਹਿਤਾਂ ਦੱਸੀਆਂ ਉਹਨਾਂ ਦੇ ਉੱਤੇ ਤੁਸੀਂ ਚੱਲੋ ਇਹ ਰੂਹਾਨੀ ਰਹਿਤਾਂ ਨੇ ਜਿਹੜੀਆਂ ਤੁਹਾਨੂੰ ਪਰਮੇਸ਼ੁਰ ਦੇ ਨਾਲ ਇੱਕਮਿਕ ਕਰਨ ਸੋ ਇਸੇ ਤਰ੍ਹਾਂ ਦੇ ਨਾਲ ਆਪ ਕਾਰੋਬਾਰ ਕਰਦੇ ਹੋਏ ਤਿੰਨੇ ਜਣੇ ਸਮੇਂ ਸਮੇਂ ਸਿਰ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਨੇ ਖੇਚਲ ਝੱਲ ਕੇ ਵੀ ਆਉਂਦੇ ਅਤੇ ਅਵਸਥਾ ਕਿੰਨੀ ਅਰੂੜ ਹੋ ਗਈ ਕਿ ਨਾਮ ਜਪਦੇ ਜਪਦੇ ਪਰਮ ਪਦਵੀ ਦੀ ਪ੍ਰਾਪਤੀ ਹੋ ਗਈ ਅਤੇ ਬ੍ਰਹਮ ਗਿਆਨ ਦੇ ਵਿੱਚ ਬਿਰਧੀ ਪਾਉਣਗੀ ਤਿਹਾਂ ਅਤੇ ਸਦਾ ਵਾਸਤੇ ਅਮਰ ਹੋਏ ਭਾਈ ਗੁਰਦਾਸ ਜੀ ਨੇ ਲਿਖਿਆ ਕਿ ਲਾਲ ਸੋ ਲਾਲੂ ਬੁੱਧਵਾਰ ਦੁਰਗਾ ਜੀਵੰਦਾ ਪਰਉਪਕਾਰੀ ਕਹਿੰਦੇ ਤਿੰਨੇ ਪਰਉਪਕਾਰੀ ਮਸ਼ਹੂਰ ਸੀਗੇ ਕਿਸੇ ਦਾ ਕੋਈ ਕੰਮ ਪੈ ਜੇ ਦੌੜ ਕੇ ਜਾਂਦੇ ਸੀ ਅਤੇ ਉਹਦੇ ਨਾਲ ਕੀ ਹੋਇਆ ਨਾਲੇ ਤਾਂ ਆਪ ਕਰੇ ਅਤੇ ਨਾਲੇ ਅਨੇਕਾਂ ਦਾ ਆਧਾਰ ਕਰਕੇ ਗੁਰੂ ਦੀ ਚਰਨ ਸ਼ਰਨ ਪ੍ਰੇਰ ਪ੍ਰੇਰ ਕੇ ਲਾਉਂਦੇ ਰਹੇ ਅਤੇ ਉਹਨਾਂ ਸਾਰਿਆਂ ਦਾ ਆਧਾਰ ਕਰਿਆ ਗੁਰੂ ਮਹਾਰਾਜ ਨੇ ਕਿਹਾ ਕਿ ਪ੍ਰੋਮੀਓ ਹੋ ਤੁਸੀਂ ਆਪਣੀ ਸੰਗਤ ਬਣਾਓ ਸੰਗਤ ਕਰਿਆ ਕਰੋ ਉੱਥੇ ਜੋੜਿਆ ਕਰੋ ਹੁਣ ਸੰਗਤ ਨੇ ਅਤੇ ਫਿਰ ਦਿਨ ਸੁਰ ਦੇ ਉੱਤੇ ਇੱਥੇ ਲੈ ਕੇ ਆਇਆ ਕਰੋ ਕਿਉਂਕਿ ਗੁਰੂ ਦੀ ਜੋਤ ਉਹਨਾਂ ਦੇ ਵਿੱਚ ਜਗਮਗ ਜਗਮਗ ਕਰਨ ਲੱਗ ਗਈ ਸੀ ਸੋ ਤਿੰਨੇ ਪਰਮਕਾਰੀ ਫਿਰ ਆਪਣਾ ਕਾਰੋਬਾਰ ਵੀ ਕਰਦੇ ਰਹੇ ਅਤੇ ਗੁਰੂ ਦੇ ਜੋ ਉਪਦੇਸ਼ ਸੀ ਦਸੀਆਂ ਹੀ ਰਹਿਤਾਂ ਉਹਨਾਂ ਨੂੰ ਪੂਰੀ ਤਰ੍ਹਾਂ ਕਮਾ ਕੇ ਸਦਾ ਵਾਸਤੇ ਅਮਲ ਹੋ ਕੇ ਅਤੇ ਅੱਜ ਗੁਰਸਿੱਖੀ ਦੇ ਮੰਡਲ ਦੇ ਅੰਦਰ ਸੂਰਜ ਵਾਂਗੂ ਚਮਕ ਰਹੇ ਸੋ ਆਪ ਕਰੇ ਦੂਸਰਿਆਂ ਨੂੰ ਤਾਰਦੇ ਨੇ ਸੰਸਾਰ ਤੇ ਉਹਨਾਂ ਦਾ ਆਉਣਾ ਤਨ ਹੈ ਜਿਹੜੇ ਦੂਸਰੇ ਨੇ ਮਹਾਰਾਜ ਕਹਿੰਦੇ ਉਹ ਕਾਹਤੋਂ ਆਏ ਨੇ ਜਿਹਨਾਂ ਸਾਰ ਨਾਮ ਨਾ ਚੇਤੇ ਹੋ ਸੋ ਕਾਹੇ ਜਾਗਾ ਹੈ ਮਹਾਰਾਜ ਉਹਨਾਂ ਦੇ ਆਉਣ ਦਾ ਕੀ ਫਾਇਦਾ ਸੀ ਉਹਦਾ ਨਾ ਆਉਂਦੇ ਚੰਗਾ ਸੀ ਜੇ ਕੁਲ ਪੂਤ ਨਾ ਗਿਆਨ ਵਿਚਾਰੀ ਵਿਧਵਾ ਕਸ ਨਾ ਪਈ ਮੈਂ ਤਾਰੀ ਜੇ ਨਾ ਰਾਮ ਭਗਤ ਨਹੀਂ ਸਾਧੀ ਜਨਮਤ ਕਸ ਨਾ ਹੋਇਆ ਅਪਰਾਧੀ ਕਹਿੰਦੇ ਜਿਉਂਦਾ ਹੀ ਮਰ ਜਾਂਦਾ ਤੇਰੇ ਜੀਵਨ ਦਾ ਕੀ ਫਾਇਦਾ ਸੀ ਫਾਇਦਾ ਉਹਨਾਂ ਦਾ ਹੁੰਦਾ ਹੈ ਜਿਹੜੇ ਆਪ ਨਾਮ ਜਪਦੇ ਨੇ ਫਿਰ ਸੰਸਾਰ ਨੂੰ ਨਾਮ ਜਪ ਪਦਵੀ ਕਿੱਡੀ ਹੁੰਦੀ ਹੈ ਜਾਂ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੇ ਅਵਰੈ ਨਾਮ ਜਪਾਵੇ Yeah. ਆਪ ਤਰੈ ਲੋਕੈ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗੋ ਮਨ ਲਾਗਾ ਹਰ ਰੰਗ। ਸੋ ਇਸ ਤਰ੍ਹਾਂ ਦੇ ਨਾਲ ਜੋ ਉਪਦੇਸ਼ ਗੁਰੂ ਮਹਾਰਾਜ ਜੀ ਨੇ ਇਹਨਾਂ ਪ੍ਰੇਮੀਆਂ ਨੂੰ ਦਿੱਤੇ ਨੇ ਤੇ ਜਿਨ੍ਹਾਂ ਨੂੰ ਕਰਾ ਕੇ ਸਧਾਰਨ ਬੰਦੇ ਗੁਰੂ ਦੀ ਸੰਗਤ ਚ ਰਹਿ ਕੇ ਐਡੀ ਬੜੀ ਪਦਵੀ ਨੂੰ ਪ੍ਰਾਪਤ ਕਰ ਗਏ। ਸੋ ਉਹ ਉਪਦੇਸ਼ ਹੁਣ ਵੀ ਉਹੀ ਉਪਦੇਸ਼ ਨੇ, ਕੋਈ ਫਰਕ ਨਹੀਂ ਹੈ, ਉਹੀ ਬਾਣੀ ਹੈ, ਉਹੀ ਉਪਦੇਸ਼ ਨੇ, ਉਸੇ ਤਰ੍ਹਾਂ ਨਾਲ ਸਮਝਾਉਣ ਦਾ ਯਤਨ ਕਰਦੇ ਹਾਂ। ਸੋ ਇਸ ਤਰ੍ਹਾਂ ਪ੍ਰੇਮੀਓ ਆਪਣਾ ਸਮਾਂ ਲੰਘਦਾ ਜਾ ਰਿਹਾ, ਲੰਘਿਆ ਵਾਲਾ ਸਮਾਂ ਹੱਥ ਨਹੀਂ ਆਉਣਾ। ਸੋ ਇਹਨਾਂ ਨੂੰ ਲਾਈਟ ਹਾਊਸ ਬਣਾ ਕੇ ਸੇਧ ਲੈ ਕੇ ਇਹਨਾਂ ਦੀ ਆਪਣਾ ਜੀਵਨ ਦਾ ਵੀ ਉਧਾਰ ਹੋਵੇ ਤੇ ਜਿਹੜੇ ਨੇੜੇ ਰਹਿੰਦੇ ਨੇ ਜਿਨ੍ਹਾਂ ਨਾਲ ਵਾਹ ਪੈਂਦਾ ਉਹਨਾਂ ਦਾ ਵੀ ਉਧਾਰ ਹੋਵੇ। ਹੁਣ ਕਹਿੰਦੇ ਸਮਾਂ ਜਾਚ ਨਹੀਂ ਦਿੰਦਾ, ਸਾਰੇ ਪ੍ਰੇਮੀ ਜਿਹੜੇ ਹਾਲ ਤੱਕ ਨਹੀਂ ਬੋਲੇ ਉਹ ਵੀ ਬੋਲਣ ਦਾ